ਕੋਈ ਧਰੂ ਵਾਂਗ ਪਹਿਲਾਂ ਸ਼ੁਰੂ ਕਰ ਦਿੰਦਾ, ਕੋਈ ਭਾਈ ਤਾਰੂ ਸਿੰਘ ਵਾਂਗ ਜਵਾਨੀ ਵਿਚ ਲੱਗ ਪੈਂਦਾ, ਪਰ ਬੁਢੇਪੇ ਵਿਚ ਵੀ ਲੋਕ ਲੱਗ ਪੈਂਦੇ ਨੇ। ਜੇ ਬੁਢੇਪੇ ਵਿਚ ਵੀ ਨਾ ਸਮਝ ਆਵੇ ਫਿਰ ਜਦੋਂ ਮੌਤ ਦਾ ਵਕਤ ਆਉਂਦਾ ਉਦੋਂ ਮਨੁੱਖ ਰੱਬ ਵਾਲੇ ਪਾਸੇ ਤੁਰ ਪੈਂਦਾ, ਉਸ ਮੌਕੇ ਤੇ ਉਹ ਪਰਮੇਸ਼ਵਰ ਦੀ ਸਿਫਤ ਕਰਦਾ। ਇਉਂ ਚੌਂ ਚੱਕਾਂ ਦੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਹਨ।
ਚਤਰ ਚੱਕਰ ਦਾਨਿਆ,
ਉਹ ਅਕਾਲ ਪੁਰਖ ਵਾਹਿਗੁਰੂ ਚੌਂ ਚੱਕਾਂ ਦੇ ਜੀਵਾਂ ਦੇ ਤਾਈ ਦਾਨਿਆ, ਦਾਨ ਦੇਣ ਵਾਲਾ ਹੈ, ਗਿਆਤਾ ਹੈ, ਜਾਣਨ ਵਾਲਾ ਹੈ। ਚੌਂ ਚੱਕਾਂ ਦੇ ਜੀਵਾਂ ਦਾ ਉਹ ਦਾਨਿਆ, ਗਿਆਤਾ ਹੈ, ਜਾਣਨ ਵਾਲਾ ਹੈ ਕੀ ਕੁਝ ਮਨੁੱਖ ਦੇ ਹਿਰਦੇ ਵਿਚ ਹੈ, ਕੀ ਕੁਝ ਮਨੁੱਖ ਦੇ ਮਨ ਵਿਚ ਹੈ, ਉਹ ਜਾਣਦਾ ਔਰ ਉਹ ਪਹਿਚਾਣਦਾ। ਹਾਂਜੀ,
ਚਾਚਰੀ ਛੰਦ ਨਾ ਸੱਤਰ ਨਾ ਮਿੱਤਰ,
ਫਿਰ ਚਾਚਰੀ ਛੰਦ ਦਾ ਵਰਣਨ ਕਰ ਰਹੇ ਨੇ, ਨਾ ਸੱਤਰ ਹੈ ਨਾ ਮਿੱਤਰ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਕੋਈ ਵੀ ਸ਼ਤਰੂ ਨਹੀਂ, ਕੋਈ ਵੀ ਦੁਸ਼ਮਣ ਨਹੀਂ। ਸੁਗਰੀਵ ਜਿਸ ਵੇਲੇ ਸਮੇਂ ਤ੍ਰੇਤੇ ਯੁੱਗ ਦੇ ਮਹਾਨ ਸ਼ਖਸੀਅਤ ਭਗਵਾਨ ਰਾਮ ਚੰਦਰ ਜੀ ਦੇ ਪਾਸ ਗਏ, ਆਪਣੀ ਬਿਰਥਾ ਕਹੀ, ਤਾਂ ਉਸ ਮੌਕੇ ਤੇ ਭਗਵਾਨ ਰਾਮ ਚੰਦਰ ਜੀ ਨੇ ਅਲੋਪ ਹੋ ਕੇ ਲੁਕ ਕੇ ਬਾਲੀ ਨੂੰ ਤੀਰ ਮਾਰ ਦਿੱਤਾ। ਤੇ ਉਸ ਮੌਕੇ ਤੇ ਜਿਹੜੀ ਗੱਲ ਬਾਲੀ ਨੇ ਕਹੀ, ਉਸ ਤੋਂ ਪਤਾ ਲੱਗਦਾ ਕਿ ਭਗਵਾਨ ਰਾਮ ਚੰਦਰ ਜੀ ਨੇ ਸੁਗਰੀਵ ਨਾਲ ਮਿੱਤਰਤਾ ਕੀਤੀ ਤੇ ਬਾਲੀ ਨਾਲ ਦੁਸ਼ਮਣੀ ਕੀਤੀ। ਪਿਆਲਾ ਖੋ ਸ੍ਰੀ ਵਾਹ, ਕਹਿੰਦੇ ਨੇ ਉਹਨਾਂ ਨੇ ਆਖਿਆ, ਮੈਂ ਬਾਲੀ ਤੈਨੂੰ ਸੁਗਰੀਵ ਪਿਆਰਾ, ਰਾਮਾਇਣ ਪਿਆਲਾ ਖੋ ਸ੍ਰੀ ਵਾਹ, ਤੂੰ ਮੈਨੂੰ ਬਾਲੀ ਸਮਝਿਆ, ਤੂੰ ਸੁਗਰੀਵ ਨੂੰ ਆਪਣਾ ਮਿੱਤਰ ਸਮਝਿਆ, ਸੁਗਰੀਵ ਨੂੰ ਪਿਆਰ ਕੀਤਾ, ਜੇ ਤੂੰ ਭਗਵਾਨ ਏ ਤੇ ਫਿਰ ਤੈਨੂੰ ਵਿਤਕਰਾ ਨਹੀਂ ਕਰਨਾ ਚਾਹੀਦਾ, ਜੇ ਤੂੰ ਪ੍ਰਭੂ ਹੈ ਤੇ ਫਿਰ ਤੇਰੀ ਕਿਸੇ ਨਾਲ ਮਿੱਤਰਤਾ ਤੇ ਦੁਸ਼ਮਣੀ ਨਹੀਂ ਚਾਹੀਦੀ। ਇਸੇ ਲਈ ਤੇ ਉਹਨੇ ਕਿਹਾ ਸੀ, ਦੁਨੀਆਂ ਦੇ ਲੋਕੋ, ਮੇਰਾ ਕੋਈ ਵੀ ਦੁਸ਼ਮਣ ਨਹੀਂ, ਮੇਰਾ ਕੋਈ ਵੀ ਵੈਰੀ ਨਹੀਂ, ਮੇਰੇ ਲਈ ਕੋਈ ਵੀ ਬੇਗਾਨਾ ਨਹੀਂ, ਸਾਰੀ ਮਨੁੱਖਤਾ ਹੀ ਮੇਰੀ ਆਪਣੀ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਾਨੜਾ ਮਹੱਲਾ ਪੰਜਵਾਂ, ਕਹਿੰਦੇ ਨੇ ਕੋਈ ਵੀ ਦੂਸਰਾ ਨਹੀਂ, ਕੋਈ ਵੀ ਬੇਗਾਨਾ ਨਹੀਂ, ਸਾਰੇ ਆਪਣੇ ਹੀ ਨੇ। ਨਾ ਸੱਤਰ ਨਾ ਮਿੱਤਰ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਕੋਈ ਵੀ ਸ਼ਤਰੂ ਨਹੀਂ। ਸੱਤਰ ਹੈ ਸ਼ਤਰੂ, ਦੁਸ਼ਮਣ ਨਹੀਂ, ਤੇਰਾ ਕੋਈ ਵੀ ਦੁਸ਼ਮਣ ਨਹੀਂ। ਨਾ ਮਿੱਤਰ ਹੈ, ਨਾ ਕੋਈ ਤੇਰਾ ਮਿੱਤਰ ਹੈ, ਸਾਰੇ ਤੇਰੇ ਆਪਣੇ ਨੇ, ਤੂੰ ਦੋਸਤੀ ਤੇ ਦੁਸ਼ਮਣੀ ਤੂੰ ਰਹਿਤ ਹੈ। ਪਿਆਲਾ ਖੋ ਸ੍ਰੀ ਵਾਹ, ਦੁਨਿਆਵੀ ਪੱਖ ਦੇ ਤੌਰ ਤੇ ਕਈ ਵਾਰੀ ਬਹੁਤੀ ਮਿੱਤਰਤਾ ਵੀ ਦੁਸ਼ਮਣੀ ਦਾ ਕੰਮ ਆ ਜਾਂਦੀ ਏ। ਇਸੇ ਲਈ ਜਿਗਰ ਮੁਰਾਦਾਬਾਦੀ ਨੇ ਕਿਹਾ ਹੈ, ਕਹਿ ਕੇ ਤੇਰੀ ਦੁਸ਼ਮਣੀ ਸੇ ਬੜ ਕਰ ਤੇਰੀ ਦੋਸਤੀ ਨੇ ਮਾਰਾ। ਕਹਿੰਦੇ ਨੇ, ਐ ਦੋਸਤ, ਤੇਰੀ ਦੁਸ਼ਮਣੀ ਨੇ ਨਹੀਂ ਨੀ ਮੈਨੂੰ ਮਾਰਿਆ। ਕਦੇ ਵੀ ਮਨੁੱਖ ਧੋਖਾ ਖਾਵੇਗਾ ਤੇ ਮਿੱਤਰਾਂ ਤੋਂ, ਦੁਖੀ ਹੋਵੇਗਾ, ਨੁਕਸਾਨ ਕਰਵਾਵੇਗਾ ਤਾਂ ਆਪਣਿਆਂ ਤੋਂ, ਕਿਉਂਕਿ ਦੂਰ ਹੋ ਕੇ ਤੇ ਕੋਈ ਧੋਖਾ ਕਰ ਹੀ ਨਹੀਂ ਸਕਦਾ। ਜਦੋਂ ਵੀ ਧੋਖਾ ਖਾਂਦੇ ਨੇ ਲੋਕ, ਆਪਣਿਆਂ ਤੋਂ ਖਾਂਦੇ ਨੇ, ਨੀਵਿਆਂ ਤੋਂ ਖਾਂਦੇ ਨੇ। ਪਿਆਲਾ ਖੋ ਸ੍ਰੀ ਵਾਹ, ਇੱਕ ਬੜੇ ਸਾਦਿਕ ਮਹਾਂਪੁਰਸ਼, ਬੜੇ ਜਿਨ੍ਹਾਂ ਨੂੰ ਦੇਖਿਆ ਨਹੀਂ ਸੀ ਲੱਗਦਾ ਵੀ ਇਹ ਵੀ ਸੰਤ ਹੋਣਗੇ, ਇਹ ਵੀ ਮਹਾਤਮਾ ਹੋਣਗੇ। ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ, ਯਾਨੀ ਜ਼ਿੰਦਗੀ ਦੇ ਬਾਕੀ ਦੋ ਦਿਨ ਬਕਾਇਆ ਸਨ, ਦਿੱਲੀ ਦੇ ਬੜੇ ਵੱਡੇ ਰਈਸ ਦੇ ਘਰ ਕਨਾਦ ਪਲੇਸ ਕੋਠੀ ਵਿੱਚ ਠਹਿਰੇ ਹੋਏ ਸਨ ਸੰਤ ਬਾਬਾ ਸੇਵਾ ਸਿੰਘ ਜੀ। ਪਿਆਲਾ ਖੋ ਸ੍ਰੀ ਵਾਹ, ਮੈਨੂੰ ਇਤਲਾਹ ਮਿਲੀ, ਚਰਨਾਂ ਵਿਚ ਹਾਜ਼ਰ ਹੋਇਆ, ਬੈਠੇ ਰਹੇ ਬੜੇ ਵੱਡੇ ਅਮੀਰ, ਬੜੇ ਵੱਡੇ ਤਨਾਡ, ਬੜੇ ਵੱਡੇ ਸੇਠ। ਉਹਨਾਂ ਨੂੰ ਕਹਿਣ ਲੱਗੇ, ਬਾਬਾ ਜੀ, ਜੁਗ ਜੁਗ ਤੁਹਾਡੀ ਉਮਰ ਹੋਵੇ, ਲੰਬੇਰਾ ਸਮਾਂ ਤੁਸੀਂ ਰਹੋ, ਇੱਕ ਬੇਨਤੀ ਕਰਨੀ ਚਾਹੁੰਦੇ ਆ। ਕਹਿਣ ਲੱਗੇ, ਹੁਕਮ ਕਰੋ, ਮੈਂ ਤੇ ਹੁਕਮ ਮੰਨਣ ਵਾਲਾ ਹਾਂ, ਹੁਕਮੀ ਬੰਦਾ ਹਾਂ, ਹੁਕਮ ਕਰੋ। ਕਹਿਣ ਲੱਗੇ, ਆਹ ਜਿਹੜੀ ਸੇਵਾ ਤੁਸੀਂ ਚੁੱਕੀ ਹੋਈ ਏ, ਜੋ ਤੁਸੀਂ ਸੇਵਾ ਕਰਦੇ ਹੋ, ਆਹ ਜਿਹੜਾ ਤੁਹਾਡਾ ਆਪਣਾ ਹੈ ਨਾ ਪੁੱਤਰ, ਇਹਦੇ ਸਿਰ ਤੇ ਪੱਗ ਰੱਖ ਦਿਓ। ਪਰ ਇਹ ਕੋਈ ਗੱਲ ਮਹਾਂਪੁਰਸ਼ ਹੀ ਕਹਿ ਸਕਦਾ ਜਿਹਦੀ ਦ੍ਰਿਸ਼ਟੀ ਵਿਚ ਆਪਣਾ ਤੇ ਬੇਗਾਨਾ ਖਤਮ ਹੋ ਗਿਆ ਹੋਵੇ। ਕਹਿਣ ਲੱਗੇ, ਗੁਰੂ ਦੀ ਸੇਵਾ ਕਰ ਕਰਕੇ ਆਪਣਾ ਮੁਖ, ਆਪਣੀ ਦਾੜੀ ਉਜਲੀ ਕੀਤੀ ਏ, ਤੇ ਕੀ ਹੁਣ ਤੁਸੀਂ ਅੰਤ ਦੇ ਮੌਕੇ ਤੇ मेरा मुख काला करना चाहते हो। मेरा अपना जी है तो गुरु ही है, जेड़ा सेवा कर रहा है वही करता रहेगा प्याल ना खो। पर ये विचार कौन देंदा है? जिसके अंदर ये विचार आ जाता है ना सत्र है ना मित्र है, क्योंकि उस वाहगुरु का कोई दुश्मन नहीं। हे वाहगुरु तेरा कोई भी दुश्मन नहीं, हे वाहगुरु तेरा कोई भी मित्र नहीं, तू सबना नाल मित्रता ही करता है जी।
ना परमं ना पित्रा,
ना परमं ना पित्रा है, हे अकाल पुरख वाहगुरु तेरे विच परम भी कोई नहीं, परम तो रहित तू परम अवस्था विच विचरता है। ना परमं तेरे विच परम भी नहीं है, ना पित्रा है ना पै संयुक्त है। महान कोश भाई कान सिंह जी नाभा प्याला खो श्री वाह। पित्र है पै संयुक्त पै वाला, तू पै वाला भी तू पै वाला नहीं है, तेरे विच पै नहीं, ते जिवें पीत दीवार हुंदी है तू जड़ भी नहीं। संत ज्ञानी गुरबचन सिंह जी खालसा प्याला खो श्री वाह। तू पीत दीवार वांग जड़ भी नहीं, तू चेतन स्वरूप है, तू पित्र है पै संयुक्त पैवान भी नहीं। महान कोश तू कंध दीवार वांग पीत दीवार वांग जड़ भी नहीं, चेतन स्वरूप है जी।
ना कर्मं ना काये,
हे अकाल पुरख वाहगुरु ना कर्मं ना काये। पाठ करने वेले इवें कीता जावेगा ना कर्मं ना काये, पर अर्थ करने वेले जे इथों करांगे जिवें बुजुर्ग करदे सन तां होर आसानी हो जावेगी। ना काये हे अकाल पुरख वाहगुरु तेरी कोई काया ही नहीं, तेरी कोई देह नहीं, तू कोई शरीर नहीं। ना कर्मं फिर जे देह नहीं ते कर्म का दे, कर्म तां शरीरां नाल कीते जांदे ने, देह नाल कीते जांदे ने, जे तेरा शरीर ही नहीं तेरी काया ही नहीं फिर तू कर्म की करने ने। हे अकाल पुरख वाहगुरु तू तू तेरे कोई कर्म भी नहीं, तू कर्म तो ना रहित है क्योंकि इच्छा संयुक्त कोई कर्म नहीं करता। ना काये ना ही तेरा कोई कर्म है, ना ही तेरी कोई काया देह है, कर्म तो रहित है देहा तो रहित है।
अजन्मं अजाये,
हे अकाल पुरख वाहगुरु अजन्मं तू जन्मा तो रहित अजन्म है, तेरा कदे जन्म होया ही नहीं, तू जन्मा तो रहत है अजाए, ते तेन जन्म देने वाली कोई माता भी नहीं प्याला खो श्री। तू अजाया है जन्मा तो रहत है हे अकाल पुरुख वाहगुरु, और किसे मां द्वारा किसे पिता द्वारा तू जाए उत्पन्न नहीं हुंदा, उत्पन्न होने तो रहत है जन्मा तो रहत है अजूनी है।
ना चित्रा ना मित्रा,
ना चित्र ना मित्र हे अकाल पुरख वाहगुरु तेरा कोई चित्र नहीं, तेरी कोई तस्वीर नहीं, तेरा कोई बुत नहीं, तू ही ना चीजा तो रहत है ना चित्र है। हे अकाल पुरख वाहगुरु तू चित्र बुत रूप भी नहीं मूर्ति रूप भी नहीं, तेरा कोई चित्र नहीं बुत नहीं मूर्ति नहीं ना मित्र है। हे अकाल पुरख वाहगुरु ना तेरा कोई मित्र है, जिवें इस्लाम बड़ा दावा करता है करना चाहिदा है, कोई चज दा पुत्र होवे मां बाप नू मान करना चाहिदा, कोई चज दी बेटी होवे मां बाप नू मान करना चाहिदा, कोई चज दी नूह होवे ते सास सौरे नू फखर करना चाहिदा, कोई चज दा दोस्त होवे मित्र होवे फखर करना चाहिदा कि मेरा दोस्त बड़ा चंगा है, मेरी औलाद बड़ी अच्छी है, मेरे बच्चे बच्चिया नूह पुत्र बड़े चंगे ने, मान करना चाहिदा। इस्लाम भी पैगम्बर इस्लाम सल्लल्लाहु अलैहि वसल्लम हजरत मोहम्मद साहब ते मान करदा है, ते कहंदे ने हबीबे खुदा अरबी ओ शेख सादी ओ खुदा दा दोस्त है, अकाल पुरख वाहगुरु दा मित्र है, अकाल पुरख वाहगुरु ने उन्हों अपना दोस्त बनाया है। पर गुरमत ने गल प्रवान नहीं की, हजूर कहंदे ना मित्र है तेरा कोई मित्र नहीं, क्योंकि मित्रता क्यों नहीं मित्रता बरोबरी कहंदे ने, मित्रता विच बरोबरी हुंदी है, मित्र मित्र हुंदे ने भरा भरा हुंदे ने बरोबर ते हुंदे ने, मित्र सिर्फ मित्र हुंदे ने, मित्रता दा गरीबी अमीरी नाल तुलक नहीं हुंदा। इस करके कहंदे ने कह उस मित्र दी मित्रता हमेशा नहीं रहंदी, जिथे उचता ते नीचता गरीबी ते अमीरी दा धन ते दौलत दा संबंध आ जावे। इसलिए गुरु अर्जन देव जी फरमांदे ने मनमुखा केरी दोस्ती माया का संबंध वेखदियां ही भज जान कदे न पाएन बंद जिचर पैनन खाम ने तिचर रखन गंड जित दिन किशु न हो वई तेते दिन बोलन गंध। रामकली की वार महला पंजवां दूजी वार। जे ए रूप देखना होवे ता सियासी लोगां दी मित्रता देखिया करो जदों उन्हां दी बनदी हुंदी ए फिर तां पता नहीं की कुछ कहंदे ने बोली जांदे ने थकदे नहीं। जदों अणबण हो जावे फिर कहंदे ने सारियां कमजोरियां इहदे विच ही ने फिर बहुत कुछ कहंदे ने। इसलिए मित्रता बरोबर बरोबरी दा पक्ष है। उच्चता ते नीचता वड्डे पन ते छोटे पन दा नाम मित्रता नहीं। इसे वास्ते कहंदे ने तेरे बरोबर है ही कोई नहीं जेड़ा तेरे बरोबर खलो सके ना मित्र है। हे अकाल पुरख वाहेगुरु तेरा मित्र भी कोई नहीं।
परे है
हे अकाल पुरख वाहेगुरु तू पंजा तत्ता तू परे है सब तू परे है अगाह है तेरे तक किसी की पहुंच नहीं है।
पवित्रा
हे अकाल पुरख वाहेगुरु पापा ते पुन्ना दी मैल तो तू पवित्र है शुद्ध है साफ है।
प्रथीस
है हे अकाल पुरख वाहेगुरु प्रथीस है धरती दा ईश्वर है धरती दा राजा है जिन्हू चाहता है ओनू थोड़ी जी टुकड़े दा राजा बना देने उन्हें सारी धरती तेरी अपनी ही है। प्रथीस है धरती दा राजा है।
अदीसा
हे अकाल पुरख वाहेगुरु अदीस है राजा धरती दा है पर अदीस है दिसदा कोई नहीं नजर नहीं आंदा। असी तां होरनां नूं राजे समझदे हां राजे भी कहंदे ने हम है असी वड्डे हां साडा हुक्म मन्निया जावे तो दिसदा नहीं अदीस है दिसण तो रहत है।
अदृश्य
हे अकाल पुरख वाहेगुरु अदृश्य है अदृश्य है जितना कुछ असी देख रहे हां ये सारा दृश्य है। दृक सत्यं दृश्य मिथ्या इति वेदांत डिंडम व्यास अदृश्य है संसार। हे अकाल पुरख वाहेगुरु तू कोई दृश्य रूप नहीं जेड़ा दिखाया जा सके दीवार उपर बना के कागज उपर बना के जा टीवी दे उपर जा वीडियो दे उपर कोई ओदा दृश्य दिखा नहीं सकदा। ये होवे तां निरंकारी राधा स्वामी कईयां कईयां झंडियां वाले दिखा ना देन रब नूं भई ओदा आ दृश्य है ओ दृश्य तो रहत है देखण तो रहत है।
अकृष
है मुड़पण तो रहत है। संत ज्ञानी गुरबचन सिंह जी कहंदे ने फिर ओ अकृष है कमजोर नहीं हुंदा महान कोश उनू कोई कमजोर नहीं कर सकदा कमजोरी तो रहत है नाश होण तो रहत है ओदा बल हमेशा वधदा जांदा है कदे ओदा बल घटदा नहीं। शरीर दे बल घटदे ने साडे शरीर दी ताकत घटदी रहिंदी है वधाओ भी हुंदा रहिंदा है पर उसे तरह जिवें दरिया विच हड़ आंदा है बचपन विच ताकत घट हुंदी है जवानी विच जिवें हड़ आ जांदा है कुछ बल मिल जांदा है फिर बुढ़ेपा आ जांदा है फिर वह हड़ नीचे लै जांदा है उज फिर बल खत्म हो जांदा है। उस मौके ते अपने शरीर दा भार भी नहीं चुकिया जांदा ते नजदीक पिया होया वुजू करन वाला लोटा जां गड़वा गड़वी दूर नजर आंदे ने उठाए नहीं जांदे पानी दा गिलास ते चाह दा एक कप भी उठाना मुश्किल हो जांदा है। ते फिर शेख साहब दी जुबानी मनुख एहो कुछ ही कहंदा प्रतीत हुंदा है। फरीदा इन्नी निक्की जंगी है थल डूगर पावियों आज फरीद है कूजड़ा सैकों हाथियों। सलोक से एक फरीद के अकृष है ओदा बल नाश होन तो रहता है ओदा बल कोई खिंच नहीं सकदा ओदा बल हमेशा वधदा जांदा है। ऊणंता भरियन सैकंता हरियन बूढ़ंता तरियन। सलोक संस्कृति महला पंजवां जे ओ होर ऊणियां नूं पर सकदा है ओदा अपना बल किथे घटदा है नहीं। वड्डे वड्डे सागर घट जांदे ने सुक जांदे ने मुक जांदे ने नहरां विच पानी घट हो जांदा है। गोविंद सागर जदों पहली दफा देखण दा मौका मिलिया कहण लगे एदा तकरीबन 180 माइल दा वर्ग मील एरिया है पानी ही पानी है पर ओदे चों ही पानी घट जांदा है जे पिछों बरसात न होवे फिर पानी घटा देंदे ने नहरां दा उथों थोड़ा पानी छड्डदे ने सागर नीचे हो जांदा है। पर वाहिगुरु दा बल इस तरह नहीं कि घटदा रहे ते वधदा रहे ਸੜਦਾ ਰਹੇ ਤੇ ਸੁੱਕਦਾ ਰਹੇ ਨਹੀਂ ਅਕ੍ਰਿਸ ਹੈ ਨਾਸ਼ ਹੋਣ ਤੋਂ ਰਹਿਤ ਹੈ ਖਿੱਚਣ ਤੋਂ ਕੱਟਣ ਤੋਂ ਮੁੜਪਣ ਤੋਂ ਰਹਿਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਇਉਂ ਉਹ ਧਰਤੀ ਦਾ ਮਾਲਕ ਹੈ ਦੇਖਣ ਤੋਂ ਰਹਿਤ ਹੈ ਦ੍ਰਿਸ਼ਟਾ ਤੋਂ ਰਹਿਤ ਹੈ ਨਾਸ਼ ਹੋਣ ਤੇ ਖਿੱਚਣ ਤੋਂ ਬਲ ਦੇ ਘਟਣ ਤੋਂ ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਹਮੇਸ਼ਾ ਇੱਕ ਰਸ ਹੈ ਹਮੇਸ਼ਾ ਇੱਕ ਰਸ ਹੈ ਉਹਦੇ ਵਿੱਚ ਘਟਾਓ ਨਹੀਂ ਹੁੰਦਾ ਨਾ ਕੋਈ ਵਾਧਾ ਹੁੰਦਾ ਹੈ ਜ਼ਮੀ ਜ਼ਮਾਨ ਕੇ ਬਿਖ ਹੈ ਸਮਸਤ ਏਕ ਜੋਤ ਹੈ ਨਾ ਬਾਢ ਹੈ ਨਾ ਘਾਟ ਹੈ ਨਾ ਘਾਟ ਬਾਢ ਹੋਤ ਹੈ ਅਕਾਲ ਉਸ ਦਸਮ ਗ੍ਰੰਥ ਆਈਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਈਏ ਜੋ ਸਦਾ ਇੱਕ ਰਸ ਹੈ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਕਦੇ ਨਾਸ਼ ਨਹੀਂ ਹੁੰਦਾ ਔਰ ਜਦੋਂ ਵਕਤ ਆਉਂਦਾ ਹੈ ਆਪਣੇ ਪਿਆਰਿਆਂ ਨੂੰ ਨਿਵਾਜਣ ਵਾਸਤੇ ਉਹ ਸਾਕਾਰ ਰੂਪ ਵਿੱਚ ਵੀ ਪ੍ਰਗਟ ਹੁੰਦਾ ਹੈ ਤਾਂ ਉਹ ਅੱਜ ਜਾਪ ਸਾਹਿਬ ਦਾ ਜੋ ਅੱਧਾ ਵਿਚਾਰ ਹੈ ਉਹ ਤਕਰੀਬਨ ਸਤਿਗੁਰੂ ਜੀ ਦੀ ਕਿਰਪਾਲਤਾ ਨਾਲ ਆਪ ਜੀ ਦੀ ਬਖਸ਼ਿਸ਼ ਦਾ ਸਦਕਾ ਸੰਪੂਰਨ ਹੋਇਆ ਸਤਿਗੁਰੂ ਜੀ ਮੇਹਰ ਕਰਨ ਆਪ ਸੰਗਤਾਂ ਬਖਸ਼ਿਸ਼ ਕਰਨ ਤੇ ਅਗਲਾ ਵਿਚਾਰ ਵੀ ਬਾਕੀ ਥੋੜੇ ਦਿਨਾਂ ਵਿੱਚ ਸੰਪੂਰਨ ਕਰ ਸਕੀਏ ਇਸ ਤਰ੍ਹਾਂ ਇਹ ਨੀ ਸੇਵਾ ਅੱਜ ਪ੍ਰਵਾਨ ਕਰਨੀ ਅਣਗਿਣਤ ਪੁੱਲਾਂ ਚੁੱਕਾਂ ਹੋਈਆਂ ਨੇ ਆਪਨੇ ਅਣਜਾਣ ਬੱਚਾ ਸਮਝ ਕੇ ਛੋਟਾ ਜਿਹਾ ਵਿਦਿਆਰਥੀ ਸਮਝ ਕੇ ਖੇਮਾ ਬਖਸ਼ਿਸ਼ ਕਰਨੀ ਬੇਨਤੀ ਕਰਾਂਗਾ ਕਿਉਂਕਿ ਸਾਰਾ ਧਿਆਨ ਵਿਚਾਰ ਵਾਲੇ ਪਾਸੇ ਹੁੰਦਾ ਹੈ ਹੋਰ ਪਾਸੇ ਨਹੀਂ ਹੁੰਦਾ ਉਂਜ ਵੀ ਤਕਰੀਬਨ 24 ਘੰਟੇ ਹੀ ਆਪਣੇ ਮਜ਼ਮੂਨ ਵਾਲੇ ਪਾਸੇ ਸੋਚੀਦਾ ਹੈ ਸਮਝੀਦਾ ਹੈ ਧਿਆਨ ਦੇਈਦਾ ਹੈ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਇਹ ਵੀ ਕਮਜ਼ੋਰੀ ਹੈ ਪਰ ਧਿਆਨ ਇੱਕ ਥਾਂ ਤੇ ਕੇਂਦਰ ਰਹੇ ਉਹ ਵੀ ਅੱਛਾ ਹੈ ਹੁਕਮ ਹੋਇਆ ਸਿੰਘਾਂ ਨੂੰ ਬੇਨਤੀ ਕੀਤੀ ਜਾਵੇ ਜਿਹੜੇ ਬਜ਼ੁਰਗ ਜਿਹੜੇ ਗੁਰਮੁਖ ਸਿੰਘ ਜਾਂ ਮਾਤਾਵਾਂ ਬੱਚੀਆਂ ਗੁਟਕੇ ਲੈ ਕੇ ਸੰਗਤ ਵਿੱਚ ਬੈਠਦੇ ਨੇ ਉਹ ਤਕਰੀਬਨ ਅੱਗੇ ਬੈਠਿਆ ਕਰ ਤਾਂ ਜੋ ਗੁਟਕੇ ਸਾਹਿਬਾਂ ਵੱਲ ਪੋਥੀਆਂ ਵੱਲ ਇੱਕ ਦੂਸਰੇ ਦੀ ਕੰਢ ਅਤੇ ਪਿੱਠ ਨਾ ਹੋ ਸਕੇ ਆਸ਼ ਹੈ ਕੱਲ ਤੋਂ ਇਹ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਗੁਟਕੇ ਪੋਥੀਆਂ ਰੱਖਣ ਵਾਲੇ ਮਾਈ ਭਾਈ ਪ੍ਰੇਮੀ ਅੱਗੇ ਬੈਠਿਆ ਕਰਨਗੇ ਸੰਗਤਾਂ ਵੱਲੋਂ ਬਿਨ ਸੇਵਾ ਆਈਏ ਸੱਚੇ ਪਾਤਸ਼ਾਹ ਸਰਬੱਤ ਦੀ ਕਾਲਣ ਥਾਂ ਪਾਣ ਇਨ੍ਹਾਂ ਸ਼ਬਦਾਂ ਦੁਆਰਾ ਫਿਰ ਆਪ ਤੋਂ ਖਿਮਾ ਚਾਹਾਂਗਾ
ਨਾ ਸਤਰੈ ਨਾ ਮਿੱਤਰੈ ਨਾ ਪਰਮੰ ਨਾ ਪਿਤਰੈ
ਨਾ ਕਰਮੰ ਨਾ ਕਾਲੇ ਆ ਜਨਮੰ ਆ ਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਆਦਿਸੈ ਆਦ੍ਰਿਸੈ ਆਕ੍ਰਿਸੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਵਾਹਿਗੁਰੂ ਸਾਹਿਬ ਜੀਓ ਭਗਵਤੀ ਛੰਦ ਤਵੈ ਪ੍ਰਸਾਦ ਕੱਠ ਤੇ ਗਿਆ ਛਿਜ ਦੇਸੈ ਗਿਆ ਭਿਜ ਭੇਸੈ ਗਿਆ ਗੰਜ ਕਰਮੈ ਗਿਆ ਭੰਜ ਭਰਮੈ ਗਿਆ ਭਿਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਣ ਕਿ ਬੇਭੂਤ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਗੁਰੂ ਸਾਹਿਬੇ ਜਮਾਲ ਗੁਰੂ ਪੀਰਾਨ ਪੀਰ ਗੁਰੂ ਮੀਰਾਨ ਮੀਰ ਗੁਰੂ ਸਰਵਰੇ ਕਾਇਨਾਤ ਗੁਰੂ ਕੁਲ ਆਲਮ ਦੇ ਸੁਲਤਾਨ ਗੁਰੂ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ੁਭ ਹੋ ਕੇ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਹਜ਼ੂਰੀ ਕੀਰਤਨੀਆਂ ਪਾਸੋਂ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਸ਼ਰਵਨ ਕਰਕੇ ਆਪ ਜੀ ਨੇ ਆਤਮਿਕ ਆਨੰਦ ਪ੍ਰਾਪਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਨੁੱਖ ਨੂੰ ਸਮਝਾਇਆ ਹੈ, ਮਨੁੱਖ ਨੂੰ ਪ੍ਰੇਰਨਾ ਦਿੱਤੀ, ਮਨੁੱਖਤਾ ਦੀ ਸੰਸਾਰਿਕ ਲੋਕਾਂ ਦੀ ਦੁਨੀਆਂ ਦੇ ਬਾਦਸ਼ਾਹਾਂ ਸੁਲਤਾਨਾਂ ਦੀ ਰਾਜਿਆਂ ਮਹਾਰਾਜਿਆਂ ਦੀ ਉਸਤਤ ਕੋਈ ਬਹੁਤ ਹੀ ਲਾਭਦਾਇਕ ਨਹੀਂ। ਕਈ ਵਾਰੀ ਮਨੁੱਖ ਦੀ ਉਪਮਾ ਕਰਦਿਆਂ ਜਦੋਂ ਕੁਝ ਲਫ਼ਜ਼ ਕਹਿੰਦਾ ਤੇ ਆਪਣੇ ਹੀ ਅੰਦਰੋਂ ਇੱਕ ਆਵਾਜ਼ ਆਉਂਦੀ ਏ, ਇਹ ਤੇ ਤੂੰ ਖੁਦ ਗਲਤ ਬਿਆਨੀ ਕਰ ਰਿਹਾ। ਜਿੰਨੀ ਉਸਤਤੀ ਤੇ ਤਾਰੀਫ ਤੂੰ ਇਸ ਵਿਅਕਤੀ ਦੀ ਕਰ ਰਿਹਾ ਹੈ, ਇਹ ਮਨੁੱਖ ਓਨੀ ਉਪਮਾਨ ਤੇ ਤਾਰੀਫ ਦੇ ਕਾਬਿਲ ਹੈ ਹੀ ਨਹੀਂ। ਪਰ ਫਿਰ ਵੀ ਹੱਥ ਕਰਕੇ, ਜ਼ਿੱਦ ਕਰਕੇ ਤੇ ਕਈ ਵਾਰੀ ਪਾਰਟੀਬਾਜ਼ੀ ਦਾ ਖਿਆਲ ਰੱਖ ਕੇ ਵੀ ਲੋਕਾਂ ਦੀ ਤਾਰੀਫ ਕਰਦੇ ਹਨ। ਪਰ ਬਾਣੀ ਦੇ ਬੋਹਿਤ ਜੀ ਫੁਰਮਾਉਂਦੇ ਹਨ, ਉਸਤੀ ਜ਼ਰੂਰ ਕਰ, ਸ਼ਲਾਘਾ ਕਰਨੀ ਹੀ ਚੰਗੀ ਗੱਲ ਏ, ਤਾਰੀਫ ਕਰਨਾ ਹੀ ਅੱਛਾ ਹੈ। ਪਰ ਜਦੋਂ ਵੀ ਉਸਤਤੀ ਕਰੇ ਆਪਣੇ ਮਨ ਵਿਚ ਵਾਹਿਗੁਰੂ ਦੀ ਉਸਤਤ ਕਰਿਆ ਕਰ। ਉਸਤਤ ਮਨ ਮਹੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸੇ ਵਿਚਾਰਧਾਰਾ ਮੁਤਾਬਿਕ ਕਿਸੇ ਮਨੁੱਖ ਦੀ ਤਾਰੀਫ ਨਹੀਂ ਕਰ ਰਹੇ। ਜਾਪ ਸਾਹਿਬ ਉਸ ਅਜਾਪ ਵਾਹਿਗੁਰੂ ਦਾ ਜਾਪ ਹੈ, ਜਾਪ ਸਾਹਿਬ ਉਸ ਅਜਾਪ ਵਾਹਿਗੁਰੂ ਦੀ ਹੀ ਉਸਤਤ ਹੈ, ਜਾਪ ਸਾਹਿਬ ਉਸ ਅਜਾਪ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਹੈ, ਜਿਸ ਦੇ ਜਿਤਨੇ ਵੀ ਕੋਈ ਗੁਣ ਗਾਵੇ, ਜਿਤਨੀ ਵੀ ਕੋਈ ਮਹਿਮਾ ਕਰੇ, ਉਹਨੂੰ ਉਹਨਾਂ ਫਲ ਪ੍ਰਾਪਤ ਹੁੰਦਾ। ਤਾਂਹੀਓ ਤਾਂ ਪਹਿਲੇ ਰੂਪ ਵਿਚ ਵਰਣਨ ਕਰ ਆਏ ਨੇ, ਕੋਈ ਤੈਨੂੰ ਇਸ ਲਈ ਵੀ ਗਾਉਂਦਾ ਹੈ ਕਿ ਬਲ ਪ੍ਰਾਪਤ ਹੋ ਜਾਵੇ, ਕੋਈ ਤੇਰੀ ਇਸ ਲਈ ਵੀ ਤਾਰੀਫ ਕਰਦਾ ਹੈ ਕਿ ਦਾਤਾਂ ਪ੍ਰਾਪਤ ਹੋ ਜਾਣ, ਕੋਈ ਤੈਨੂੰ ਇਸ ਲਈ ਵੀ ਗਾਉਂਦਾ ਹੈ ਕਿ ਕਠਿਨ ਵਿਦਿਆ ਦਾ ਵਿਚਾਰ ਪ੍ਰਾਪਤ ਹੋ ਜਾਵੇ, ਕੋਈ ਤੇਰੀ ਇਸ ਲਈ ਵੀ ਉਸਤੀ ਗਾਉਂਦਾ ਹੈ ਕਿ ਉਹਨੂੰ ਏਡੀ ਵੱਡੀ ਸ਼ਕਤੀ ਪ੍ਰਾਪਤ ਹੋ ਜਾਵੇ ਕਿ ਜੇ ਚਾਹੇ ਤੇ ਸੰਸਾਰ ਦਾ ਅੰਤ ਕਰ ਦੇਵੇ, ਜੇ ਚਾਹੇ ਤੇ ਸੰਸਾਰ ਦੀ ਰਚਨਾ ਕਰ ਦੇਵੇ। ਪਰ ਫਿਰ ਵੀ ਤੇਰੀਆਂ ਵਡਿਆਈਆਂ ਮੁਕੰਮਲ ਤੌਰ ਤੇ ਗਾਇਨ ਨਹੀਂ ਕੀਤੀਆਂ ਜਾਂਦੀਆਂ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀਸਾਨ। ਜਪ ਸਾਹਿਬ ਇਹਦਾ ਭਾਵ ਇਹੋ ਹੀ, ਇਹ ਵੱਖ ਵੱਖ ਪੱਖ ਨੂੰ ਲੈ ਕੇ, ਵੱਖ ਵੱਖ ਭਾਵ ਨੂੰ ਲੈ ਕੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਨ ਕਰਨ ਵਾਲਿਆਂ ਨੂੰ ਉਹ ਦਾਤਾਂ ਤੇ ਬਖਸ਼ਾਂ ਹਾਸਲ ਹੁੰਦੀਆਂ ਨੇ। ਜਿਨ੍ਹਾਂ ਦੀ ਪ੍ਰਾਪਤੀ ਲਈ ਉਹ ਵਾਹਿਗੁਰੂ ਦੀ ਉਸਤਤ ਕਰਦਾ ਹੈ। ਜਾਪ ਸਾਹਿਬ ਸਰਵ ਸ਼ਕਤੀਵਾਨ ਵਾਹਿਗੁਰੂ ਜੀ ਦੀ ਉਸਤਤ ਹੈ, ਵਾਹਿਗੁਰੂ ਜੀ ਦੀ ਮਹਿਮਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ। ਜਾਪ ਸਾਹਿਬ ਦਾ ਪਾਠ ਕਰਨਾ ਵਾਹਿਗੁਰੂ ਦੀ ਸਿਫਤ ਕਰਨਾ ਹੈ, ਜਾਪ ਸਾਹਿਬ ਦਾ ਵਿਚਾਰ ਕਰਨਾ ਵਾਹਿਗੁਰੂ ਦੀ ਉਸਤਤ ਦੀ ਵਿਚਾਰ ਕਰਨਾ ਹੈ, ਜਾਪ ਸਾਹਿਬ ਦਾ ਵਿਚਾਰ ਸੁਣਨਾ ਵਾਹਿਗੁਰੂ ਦੀ ਮਹਿਮਾ ਦਾ ਸ਼ਰਵਨ ਕਰਨਾ ਹੈ। ਅੱਧਾ ਜਾਪ ਸਾਹਿਬ ਅਸਾਂ ਸਭਨਾਂ ਨੇ ਮਿਲ ਕੇ ਵਿਚਾਰਿਆ ਹੈ, ਜਿਵੇਂ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਆਪ ਸੰਗਤਾਂ ਨੇ ਅਸੀਸ ਬਖਸ਼ੀ ਹੈ, ਉਸ ਦੁਆਰਾ ਇਹਦੀ ਵਿਚਾਰ ਹੋ ਸਕੀ ਹੈ। ਅਗਲੇ ਅੱਧੇ ਜਾਪ ਸਾਹਿਬ ਦਾ ਵਿਚਾਰ ਆਰੰਭ ਕਰਦੇ ਹੋਇਆਂ ਦਸ਼ਮੇਸ਼ ਪਿਤਾ ਜੀ ਆਪਣੇ ਪਾਵਨ ਪਵਿੱਤਰ ਸ਼ਬਦਾਂ ਵਿੱਚ, ਜਿਵੇਂ ਇੱਕ ਮਾਲੀ ਬਹੁਤ ਸੁੰਦਰ ਹਾਰ ਬਣਾਉਣਾ ਚਾਹੇ, ਉਹ ਵੱਖ ਵੱਖ ਕਿਸਮਾਂ ਦੇ ਫੁੱਲ ਪ੍ਰਾਪਤ ਕਰਕੇ ਹਾਰ ਦੇ ਵਿੱਚ ਪਰੋਈ ਜਾਂਦਾ, ਹਾਰ ਦੇ ਵਿੱਚ ਗੁੰਦੀ ਜਾਂਦਾ। ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਜੀ ਵੀ ਹਰ ਪ੍ਰਾਣੀ ਮਾਤਰ ਦੇ ਗਲੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ ਇਹ ਜਾਪ ਸਾਹਿਬ ਰੂਪ ਹਾਰ ਪਹਿਨਾ ਰਹੇ ਨੇ। ਪਰ ਜੇ ਸਿੱਖ ਹਾਰ ਪਾਉਣ ਲਈ ਤਿਆਰ ਹੋਵੇ ਤੇ ਤਾਂ ਪਹਿਲਾਂ ਖੋ, ਵਰਨਾ ਐਸਾ ਵੀ ਹੁੰਦਾ ਹਾਥੀ ਦੇ ਗਲ ਵਿੱਚ ਭਾਵੇਂ ਗੁਲਾਬ ਦੇ ਫੁੱਲਾਂ ਦੀ ਮਾਲਾ ਪਾ ਦਿਓ ਤੇ ਭਾਵੇਂ ਚੰਬੇਲੀ ਦੇ ਫੁੱਲਾਂ ਦੀ ਮਾਲਾ ਪਾ ਦਿਓ, ਭਾਵੇਂ ਰਾਤ ਰਾਣੀ ਦੇ ਫੁੱਲਾਂ ਦੀ ਮਾਲਾ ਪਾ ਦਿਓ, ਹੋਰ ਤੇ ਹੋਰ ਭਾਵੇਂ ਫਿਰਦੌਸ ਤੂੰ ਵਾਏ ਫਿਰਦੌਸ ਕਲਪ ਵਿਰਖਸ਼ ਦੇ ਸਫੇਦ ਸਫੇਦ ਰੰਗਾਂ ਦੀ ਮਾਲਾ ਪਾ ਦਿਓ, ਉਹਨੇ ਉਤਾਰ ਹੀ ਦੇਣਾ। ਸਾਡੀ ਵੀ ਕੁਝ ਇਹੋ ਜਿਹੀ ਅਵਸਥਾ ਹੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਦੇ ਗਲੇ ਵਾਸਤੇ ਜਪ ਸਾਹਿਬ ਦਾ ਹਾਰ ਬਖਸ਼ਿਆ ਹੈ। ਦਸ਼ਮੇਸ਼ ਪਿਤਾ ਜੀ ਸਿੱਖ ਦੇ ਗਲੇ ਇਹ ਜਾਪ ਸਾਹਿਬ ਦਾ ਹਾਰ ਪਹਿਨਾਉਣ ਦੀ ਬਖਸ਼ਿਸ਼ ਕੀਤੀ ਏ, ਪਰ ਸਿੱਖ ਇਹਨਾਂ ਸੁੰਦਰ ਹਾਰਾਂ ਨੂੰ ਮੁੜ ਮੁੜ ਕੇ ਉਤਾਰੀ ਜਾ ਰਹੇ, ਮੁੜ ਮੁੜ ਕੇ ਆਪਣੇ ਗਲੇ ਤੋਂ ਉਤਾਰ ਰਹੇ। ਤੋ ਇਸ ਸੁੰਦਰ ਹਾਰ ਵਿੱਚ ਨਾਨਾ ਪ੍ਰਕਾਰ ਦੇ ਛੰਦਾ ਰੂਪ ਸੁੰਦਰ ਫੁੱਲ ਗੁੰਦ ਰਹੇ ਨੇ, ਤੇ ਅੱਜ ਇਹ ਜੋ ਛੰਦ ਵਰਣਨ ਕਰਨ ਲੱਗੇ ਨੇ ਹੁਣ ਜਾਪ ਸਾਹਿਬ ਵਿੱਚ ਉਸ ਦਾ ਪਹਿਲੀ ਵਾਰੀ ਵਰਣਨ ਕਰ ਰਹੇ ਨੇ। ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਪਾਵਨ ਸ਼ਬਦਾਂ ਵਿੱਚ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਭਗਵਤੀ ਛੰਦ ਤੁਆ ਪ੍ਰਸਾਦ ਕਥਤੇ,
ਭਗਵਤੀ ਛੰਦ ਤੁਆ ਪ੍ਰਸਾਦ ਕਥਤੇ। ਨਾ ਤਵ ਪੜ੍ਹਨਾ ਨਾ ਤੁਆ ਪ੍ਰਸਾਦ ਪੜ੍ਹਨਾ, ਤੁਆ ਪੜਾਂਗੇ ਤਾਂ ਬਵੇ ਨੂੰ ਲਾਵਾਂ ਆਪਣੇ ਕੋਲੋਂ ਲੱਗ ਜਾਣਗੀਆਂ। ਪਿਆਲਾ ਖੋ ਸ੍ਰੀ ਵਾਹਿ, ਥੋੜਾ ਜਿਹਾ ਤੁਆ ਪ੍ਰਸਾਦ ਤੇਰੀ ਕਿਰਪਾਲਤਾ ਦੁਆਰਾ, ਕਿਉਂਕਿ ਇਹ ਸ਼ਬਦ ਬਹੁਤੀ ਵਾਰੀ ਪਿੱਛੇ ਹਰ ਛੰਦ ਦੇ ਆਰੰਭ ਵਿੱਚ ਆਉਂਦਾ ਰਿਹਾ। ਪਰ ਇਸ ਦਾ ਮਤਲਬ ਕੀ ਸੀ? ਇੱਥੇ ਅੱਗੇ ਅੱਖਰ ਲਿਖ ਦਿੱਤੇ ਨੇ, ਭਗਵਤੀ ਇੱਕ ਛੰਦ ਦਾ ਨਾਮ ਹੈ ਜੋ ਪ੍ਰਤੀ ਚਰਨ ਤੋਂ ਬਾਅਦ ਇੱਕ ਯਗਨ ਆਉਂਦਾ। ਮਹਾਨ ਕੋਸ਼ ਕਹਿੰਦੇ ਨੇ ਇੱਕ ਪ੍ਰਤੀ ਚਰਨ ਤੋਂ ਬਾਅਦ ਇੱਕ ਯਗਨ ਆਉਂਦਾ। ਇਸ ਤਰੀਕੇ ਦੇ ਨਾਲ ਇਹਦੀ ਚਾਲ ਹੈ, ਇਸ ਤਰੀਕੇ ਨਾਲ ਇਹ ਪੜਿਆ ਜਾਂਦਾ। ਪ੍ਰਸਾਦ ਛੰਦ ਦਾ ਨਾਮ ਹੈ ਭਗਵਤੀ ਛੰਦ। ਭਗਵਤੀ ਛੰਦ ਤੇਰੀ ਕਿਰਪਾਲਤਾ ਦੁਆਰਾ ਹੇ ਅਕਾਲ ਪੁਰਖ ਵਾਹਿਗੁਰੂ ਕਥਤੇ ਕਥਨ ਕਰਦੇ ਹਾਂ। ਤੇਰੀ ਕਿਰਪਾਲਤਾ ਨੂੰ ਪ੍ਰਾਪਤ ਕਰਕੇ ਇਹ ਭਗਵਤੀ ਛੰਦ ਕਥਨ ਕਰਦੇ ਹਾਂ। ਹਾਂ ਭਗਵਤੀ ਉਹ ਅਕਾਲ ਪੁਰਖ ਵਾਹਿਗੁਰੂ ਭਗਤ ਭਾਗੌਤ ਲਿਖੀ ਐ ਤੇ ਉਪਰੇ ਪੂਜੀ ਐ ਕਰ ਨਮਸਕਾਰਨ। ਅਕਾਲ ਪੁਰਖ ਵਾਹਿਗੁਰੂ ਦੀ ਭਗਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਰਾਹਾ। ਕਹਿੰਦੇ ਨੇ ਉਹ ਜੋ ਭਗਵਤੀ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਛੰਦ ਜਸ ਹੇ ਵਾਹਿਗੁਰੂ ਤੇਰੀ ਕਿਰਪਾਲਤਾ ਪ੍ਰਾਪਤ ਕਰਕੇ ਕਥਨ ਕਰਦੇ ਹਾਂ। ਇਹ ਅਰਥ ਸੰਤ ਮਹਾਰਾਜ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਰਦੇ ਸਨ ਕਿ ਹੇ ਭਗਵੰਤ ਤੇਰੀ ਕਿਰਪਾਲਤਾ ਪ੍ਰਾਪਤ ਕਰਕੇ ਤੇਰਾ ਛੰਦ ਜਸ ਕਥਨ ਕਰ ਰਹੇ ਹਾਂ, ਵਰਣਨ ਕਰ ਰਹੇ ਹਾਂ। ਪਰ ਹਾਂ ਭਗਵਤੀ ਛੰਦ ਤੇਰੀ ਕਿਰਪਾਲਤਾ ਦੁਆਰਾ ਕਥਨ ਕਰ ਰਹੇ ਹਾਂ ਜੀ।
ਕਿ ਆਛਿਜ ਦੇਸਾ
ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਜੋ ਦੇਸ਼ ਹੈ ਉਹ ਛਿਜਣ ਤੋਂ ਰਹਿਤ ਹੈ, ਨਾਸ਼ ਹੋਣ ਤੋਂ ਰਹਿਤ ਜੋ ਤੂੰ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਕੇ ਜੋ ਤੇਰਾ ਜੋ ਦੇਸ਼ ਹੈ ਉਹ ਨਾਸ਼ ਹੋਣ ਤੋਂ ਰਹਿਤ ਹੈ। ਸ਼ਹਿਰਾਂ ਦੇ ਖੰਡਰਾਤ ਅੱਜ ਵੀ ਵਿਖਾਈ ਦਿੰਦੇ ਨੇ। ਇੱਕ ਪਾਸੇ ਨਵੇਂ ਸ਼ਹਿਰਾਂ ਦੀ ਤਾਮੀਰ ਹੁੰਦੀ ਜਾਂਦੀ ਏ, ਦੂਸਰੇ ਪਾਸੇ ਪੁਰਾਣੀਆਂ ਇਮਾਰਤਾਂ ਖੰਡਰਾਤ ਬਣਦੀਆਂ ਜਾਂਦੀਆਂ। ਹਾਂ, ਇਹ ਦੇਸ਼ ਨਾਸ਼ ਹੋ ਜਾਣ ਵਾਲਾ ਤੇ ਇਸ ਦੁਨੀਆਂ ਤੇ ਇਸ ਦੇਸ਼ ਦੀ ਕਿਤਨੀ ਵਾਰੀ ਮਹਾਂਪ੍ਰਲੈ ਦੇ ਮੌਕੇ ਤੇ ਨਾਸ਼ਤਾ ਹੋ ਚੁੱਕੀ ਏ, ਕਿਉਂਕਿ ਐਸਾ ਵਕਤ ਵੀ ਆਉਂਦਾ, ਐਸਾ ਸਮਾਂ ਵੀ ਆਉਂਦਾ ਜਦੋਂ ਧਰਤੀ ਨਹੀਂ ਰਹਿੰਦੀ ਦੇਸ਼ ਕਿਵੇਂ ਰਹਿ ਜਾਵੇਗਾ। ਜੇ ਧਰਤੀ ਹੀ ਨਾ ਹੋਵੇ ਇਮਾਰਤ ਕਿਵੇਂ ਬਣੇਗੀ? ਉਹ ਧਰਤੀ ਹੀ ਨਹੀਂ ਰਹਿੰਦੀ, ਆਕਾਸ਼ ਹੀ ਨਹੀਂ ਰਹਿੰਦਾ, ਪੰਜ ਤੱਤ ਹੀ ਨਹੀਂ ਰਹਿੰਦੇ, ਤੇ ਫਿਰ ਇਹ ਦੇਸ਼ ਕਿਵੇਂ ਰਹਿਣਗੇ? ਜਿਨ੍ਹਾਂ ਦੇਸ਼ਾਂ ਦੀਆਂ ਮਨੁੱਖ ਵੰਡਾਂ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਸਾਰੇ ਦੇਸ਼ ਨਾਸ਼ ਹੋ ਜਾਂਦੇ ਨੇ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਕਿ ਆਛਿਜ ਦੇਸ਼ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਜੋ ਦੇਸ਼ ਹੈ ਨਾਸ਼ ਤੋਂ ਰਹਿਤ, ਤੂੰ ਨਾਸ਼ ਤੋਂ ਰਹਿਤ ਦੇਸ਼ ਦਾ ਵਾਸੀ ਹੈ, ਕਿਉਂਕਿ ਜਿੱਥੇ ਉਹਦਾ ਨਿਵਾਸ ਹੈ ਉੱਥੇ ਨਾ ਕਾਲ ਪਹੁੰਚਦਾ, ਨਾ ਉੱਥੇ ਮੌਤ ਪਹੁੰਚਦੀ ਏ, ਨਾ ਦੁਨੀਆਂ ਦੇ ਉੱਥੇ ਇਹ ਦੁੱਖ ਤੇ ਸੁੱਖ ਪਹੁੰਚਦੇ ਨੇ। ਤਾਹੀਓ ਤਾਂ ਆਪ ਜੀ ਨੇ ਹੀ ਫਰਮਾਇਆ, ਮੈਂ ਉੱਥੇ ਆਪਣਾ ਘਰ ਬਣਾ ਲਿਆ ਜਿੱਥੇ ਮੌਤ ਵੀ ਨਹੀਂ ਪਹੁੰਚ ਸਕਦੀ, ਮੌਤ ਨਾਲ ਸੰਬੰਧਿਤ ਬੁਢੇਪਾ ਵੀ ਨਹੀਂ ਆ ਸਕਦਾ। ਹਾਂ, ਮੌਤ ਦਾ ਸੰਦੇਸ਼ਾ ਦਿੰਦਾ ਹੈ ਬੁਢੇਪਾ, ਤੋ ਬੁਢੇਪਾ ਵੀ ਨਹੀਂ ਪਹੁੰਚੇਗਾ, ਨਾ ਮੌਤ ਆਵੇਗੀ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ। ਉੱਥੇ ਘਰ ਬਣ ਲਿਆ, ਉੱਥੇ ਘਰ ਬਣਾ ਲਿਆ ਜਿੱਥੇ ਨਾ ਜਨਮ ਹੋਵੇਗਾ ਨਾ ਮੌਤ ਹੋਵੇਗੀ। ਇਸ ਲਈ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਜੋ ਹੈ ਨਾਸ਼ ਰਹਿਤ ਦੇਸ਼ ਵਾਲਾ ਹੈ, ਤੇਰੇ ਦੇਸ਼ ਤਾਂ ਕਦੇ ਨਾਸ਼ ਨਹੀਂ ਹੁੰਦਾ।
ਕਿ ਆਪ ਭਿਜ ਭੇਸਾ,
ਹੇ ਅਕਾਲ ਪੁਰਖ ਵਾਹਿਗੁਰੂ, ਜੋ ਆਪ ਹੋ ਭੇਸਾਂ ਤੇ, ਆ ਭਿਜ ਭਿਜਣ ਤੋਂ ਰਹਿਤ ਹੋ, ਬਨਾਵਟ ਭੇਖਾਂ ਤੋਂ ਬਨਾਵਟਾਂ ਦੇ ਉੱਪਰ ਪ੍ਰਸੰਨ ਹੋਣ ਤੋਂ ਰਹਿਤ ਹੋ।
ਹੇ
ਅਕਾਲ ਪੁਰਖ ਵਾਹਿਗੁਰੂ ਜੀ, ਓ ਆਪ ਦਾ ਜੋ ਕਰਮ ਹੈ ਉਹ ਕਿਸੇ ਤਰੀਕੇ ਦੇ ਨਾਲ ਕੱਟਿਆ ਨਹੀਂ ਜਾਂਦਾ, ਕੱਟਣ ਤੋਂ ਰਹਿਤ ਕਰਮਾਂ ਵਾਲੇ ਹੋ, ਕਿਉਂਕਿ ਦੁਨੀਆਂਦਾਰ ਜਦੋਂ ਕਰਮ ਕਰਦੇ ਨੇ ਤੇ ਕਈ ਵਾਰੀ ਉਹਨਾਂ ਦੇ ਕਰਮ ਕੱਟੇ ਜਾਂਦੇ ਨੇ, ਉਹਨਾਂ ਦੇ ਕਰਮ ਨਾਸ਼ ਹੋ ਜਾਂਦੇ ਨੇ, ਕਿਉਂਕਿ ਬੁਰੇ ਕਰਮ ਕਰੀਏ ਤੇ ਰੁਕਾਵਟਾਂ ਇੰਨੀਆਂ ਨਹੀਂ ਪੈਂਦੀਆਂ, ਬਲਕਿ ਹਾਲਾਤ ਸਾਜ਼ਗਾਰ ਹੋ ਜਾਂਦੇ ਨੇ, ਤੇ ਦੂਸਰੇ ਪਾਸੇ ਚੰਗਾ ਕਰਮ ਕਰੀਏ ਤੇ ਰੁਕਾਵਟਾਂ ਹਨ, ਮੁਸ਼ਕਲਾਤਾਂ ਨੇ, ਕਿਉਂਕਿ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ। ਜਦੋਂ ਕੋਈ ਚੰਗਾ ਕਰਮ ਕਰਦਾ, ਜਦੋਂ ਕੋਈ ਗੁਰੂ ਕੀ ਸੰਗਤ ਵਿਚ ਆਉਂਦਾ, ਜਦੋਂ ਕੋਈ ਸੇਵਾ ਤੇ ਸਿਮਰਨ ਕਰਦਾ, ਜਦੋਂ ਕੋਈ ਨਾਮ ਕਮਾਈ ਕਰਦਾ, ਲੋਕ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਕਮ ਵੀ ਹੈ, ਜੇ ਕੋ ਨਾਉ ਲਏ ਬਦਨਾਵੀ, ਕੱਲ ਕੇ ਲਖਣ ਏ, ਰਾਮਕਲੀ ਮਹੱਲਾ ਪਹਿਲਾ ਅਸਪਦੀਆ। ਐਸਾ ਵਕਤ ਕਲਯੁਗ ਦਾ ਸਮਾਂ ਐਸਾ ਹੋਵੇਗਾ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੇਗਾ, ਲੋਕ ਕਹਿਣਗੇ ਇਹ ਕੀ ਗੁਣ ਗੁਣ ਕਰਦਾ, ਚਾਲਾ ਖੋ ਸ੍ਰੀ। ਜਦੋਂ ਕੋਈ ਬਾਣੀ ਪੜਦਾ, ਜਦੋਂ ਕੋਈ ਸਿਮਰਨ ਕਰਦਾ, ਲੋਕ ਕਹਿੰਦੇ ਨੇ ਲੈ ਅੱਜ ਕੱਲ ਤੁਸੀਂ ਰੱਬ ਨੂੰ ਹੀ ਨਹੀਂ ਸੌਣ ਦਿੰਦੇ, ਕਦੇ ਆਰਾਮ ਕਰ ਲਿਆ ਕਰੋ। ਜੇ ਕੋਈ ਦੋ ਚਾਰ ਦਿਨ ਗੁਰਦੁਆਰੇ ਜਾਣ ਲੱਗ ਪਵੇ, ਲੋਕ ਕਹਿਣ ਲੈ ਇਹ ਬੜਾ ਵੱਡਾ ਭਗਤ ਬਣਿਆ ਹੋਇਆ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ, ਬੜਾ ਭਗਤ ਬਣਿਆ। ਤੋ ਹਜ਼ੂਰ ਵਰਣਨ ਕਰ ਰਹੇ ਨੇ ਕਿ ਜਦੋਂ ਕੋਈ ਚੰਗੇ ਕਰਮ ਕਰਦਾ ਹੈ ਤੇ ਰੁਕਾਵਟਾਂ ਪੈਂਦੀਆਂ ਨੇ। ਵਿਸ਼ਵਾਮਿੱਤਰ ਰਿਸ਼ੀ ਹੋ ਗੁਜ਼ਰੇ ਨੇ ਤ੍ਰੇਤੇ ਵਿਚ, ਉਹ 12 ਸਾਲ ਤੱਕ ਗੰਗਾ ਵਿਚ ਆਪਣੇ ਗਲੇ ਗਲੇ ਪਾਣੀ ਵਿਚ ਖਲੋ ਕੇ ਤਪ ਕਰਦੇ ਰਹੇ, ਪਰ ਇੱਕ ਸੋਹਣੀ ਸੂਰਤ ਵਾਲਾ ਮਨੁੱਖ ਜਦੋਂ ਸਾਹਮਣੇ ਲੰਘ ਗਿਆ ਉਹਦਾ ਕਰਮ ਹੀ ਕੱਟਿਆ ਗਿਆ। ਚਾਨਾ ਖੋ ਸ੍ਰੀ ਵਾ, ਉਹਦੇ ਕਰਮ ਭ੍ਰਿਸ਼ਟ ਹੋ ਗਏ, ਉਹਦੇ ਕਰਮ ਦਾ ਉਹਨੂੰ ਕੋਈ ਫਲ ਨਾ ਮਿਲਿਆ। ਉਹ ਅਕਾਲ ਪੁਰਖ ਵਾਹਿਗੁਰੂ ਅਜਿਹਾ ਨਹੀਂ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਕੱਟਣ ਤੋਂ, ਆਪ ਜੋ ਹੋ ਕੱਟਣ ਤੋਂ ਯਾਨੀ ਖੰਡਣ ਤੋਂ ਵਿਘਨ ਪਾਉਣ ਤੋਂ ਰਹਿਤ ਕਰਮਾਂ ਵਾਲੇ ਹੋ। ਆਪ ਦੇ ਕਰਮ ਤੇ ਧਰਮ ਵਿਚ ਕੋਈ ਵਿਘਨ ਨਹੀਂ ਪਾ ਸਕਦਾ, ਉਹਨਾਂ ਨੂੰ ਕੋਈ ਕੱਟ ਨਹੀਂ ਸਕਦਾ।
ਹੇ
ਅਕਾਲ ਪੁਰਖ ਵਾਹਿਗੁਰੂ ਜੀਓ, ਕਿ ਜੋ ਆਪ ਜੀ ਹੋ ਪਰਮ, ਵੱਡਿਆਂ ਵੱਡਿਆਂ ਲੋਕਾਂ ਨੂੰ ਭੁਲੇਖਾ ਪਾ ਦਿੰਦਾ। ਰਾਜਾ ਜਨਕ ਹੈ, ਵਿਦੇਹੀ ਰਾਜਾ ਵੀ ਹੈ, ਵਿਦੇਹੀ ਵੀ ਹੈ, ਦੇਹ ਤੋਂ ਉੱਪਰ ਹੋ ਕੇ ਵਰਤਦਾ। ਸਰੀਰ ਦਾ ਖਿਆਲ ਨਹੀਂ, ਸਰੀਰ ਦਾ ਧਿਆਨ ਨਹੀਂ, ਇੰਨੀ ਉੱਚੀ ਅਵਸਥਾ ਵਿਚ ਰਹਿੰਦਾ। ਪਰ ਰਾਤ ਨੂੰ ਵਿਚਾਰੇ ਨੂੰ ਇਕ ਸੁਪਨਾ ਆਇਆ, ਉਹ ਵੀ ਸੁਪਨੇ ਵਿਚ ਬੜਾ ਪਰੇਸ਼ਾਨ ਹੋਇਆ, ਬੜੀ ਹੈਰਾਨੀ ਹੋਈ। ਕਹਿੰਦੇ ਨੇ ਤਖਤ ਉਪਰ ਹੀ ਉਹਨੂੰ ਨੀਂਦ ਆ ਗਈ ਤੇ ਸੁਪਨਾ ਆਇਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਪਿਖਾਰੀ, ਅਛਤ ਰਾਜ ਬਿਛੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ, ਸੋਠ ਰਵਦਾਸ ਦੀ। ਤਖਤ ਉਪਰ ਬੈਠੇ ਨੂੰ ਸੁਪਨਾ ਆ ਗਿਆ ਤੇ ਜਿਸ ਵੇਲੇ ਜਾਗਿਆ, ਉੱਚੀ ਉੱਚੀ ਬੋਲੀ ਜਾਵੇ, ਉੱਚੀ ਉੱਚੀ ਬੁੜਬੁੜਾਈ ਜਾਵੇ, ਤੇ ਜਿਹੜਾ ਵੀ ਬੰਦਾ ਆਵੇ ਉਹਨੂੰ ਕਹੇ ਯੇ ਸੱਚਾ ਕਿ ਉਹ ਸੱਚਾ, ਯੇ ਸੱਚਾ ਕਿ ਉਹ ਸੱਚਾ। ਹੁਣ ਕੋਈ ਕੀ ਜਾਣੇ ਇਹ ਕੀ ਕਹੀ ਜਾ ਰਿਹਾ। ਕੁਝ ਲੋਕ ਕਹਿਣ ਲੱਗੇ ਰਾਜੇ ਨੂੰ ਕੋਈ ਪਰੇਸ਼ਾਨੀ ਹੈ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਗੌੜੀ ਸੁਖਮਨੀ ਮਹੱਲਾ ਪੰਨਵਾ। ਰਾਜੇ ਨੂੰ ਕੋਈ ਪਰੇਸ਼ਾਨੀ ਹੈ, ਤਾਂ ਹੀ ਅਜੀਬ ਜੇ ਬੋਲ ਬੋਲਦਾ ਯੇ ਸੱਚਾ ਕਿ ਉਹ ਸੱਚਾ। ਕੋਈ ਦਰਸਾ ਨਾ ਸਕਿਆ, 12 ਸਾਲ ਭਰਮਾਂ ਦੇ ਵਿਚ ਦੁਖੀ ਹੁੰਦਾ ਰਿਹਾ। ਉਹ ਭਰਮ ਮਿਟਿਆ ਨਾ, 12 ਸਾਲ ਤੱਕ ਭਰਮ ਵਿਚ ਭਰਮਦਾ ਰਿਹਾ। ਭਗਤ ਨਾਮਦੇਵ ਜੀ ਦੇ ਪਾਸ ਵੀ ਉਹਨਾਂ ਦੇ ਸਹਿਯੋਗੀ ਗਿਆਨ ਦੇਵ ਜੀ ਨੇ ਕਿਹਾ ਸੀ ਜੀ ਭਰਮੀਆਂ ਚਾ ਮੈਨੂੰ ਭਰਮ ਹੈ, ਤਨਾਸਰੀ ਨਾਮਦੇਵ ਜੀ ਭਰਮੀਆਂ ਚਾ ਮੈਨੂੰ ਭਰਮ ਪੈਦਾ ਹੋ ਗਿਆ ਤੇ ਭਰਮ ਦੇ ਕਰਕੇ ਹੀ ਮੈਂ ਬਹੁਤ ਦੁਖੀ ਹੋ ਚੁੱਕਾ ਹਾਂ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਆ ਭੰਜ ਭਰਮ ਹੈ, ਆਪ ਜੋ ਹੋ ਭਰਮ ਦੇ ਭੰਨਣ ਤੋਂ ਰਹਿ ਤੋ। ਭਰਮ ਆਪ ਨੂੰ ਭੁਲਾ ਨਹੀਂ ਸਕਦਾ, ਭਰਮ ਆਪ ਨੂੰ ਦੁਲਾ ਨਹੀਂ ਸਕਦਾ, ਭਰਮ ਆਪ ਨੂੰ ਭੰਨ ਤੋੜ ਨਹੀਂ ਸਕਦਾ।
ਕਿ ਆਪ ਭਿਜ ਲੋਕ
ਹੈ, ਅਕਾਲ ਪੁਰਖ ਵਾਹਿਗੁਰੂ ਜੀ ਉਹ ਕਿ ਆਪ ਭਿਜ ਲੋਕ ਹੈ। ਆ ਜਿਤਨੇ ਲੋਕ ਨੇ ਨਾਨਾ ਪ੍ਰਕਾਰ ਦੇ, ਇਹਨਾਂ ਵਿਚ ਭੇਖ ਬਣਾਉਣ ਵਾਲੇ ਵੀ ਨੇ, ਕਿਉਂਕਿ ਅਨੇਕਾਂ ਭੇਖ ਹਨ। ਖਾਲੀ ਯੋਗੀ ਨੇ, ਜੰਗਮ ਨੇ, ਸਰੇਵੜੇ ਨੇ, ਸੰਨਿਆਸੀ ਨੇ, ਦਰਵੇਸ਼ ਹਨ, ਬ੍ਰਾਹਮਣ ਹਨ। ਇਹ ਸਾਰੇ ਵਾਹਿਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਯਤਨ ਜ਼ਰੂਰ ਕਰਦੇ ਨੇ, ਕੋਸ਼ਿਸ਼ ਉਹਨਾਂ ਦੀ ਜ਼ਰੂਰ ਹੁੰਦੀ ਏ। ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ, ਤੇਰੇ ਦਰਸ਼ਨ ਦੇ ਵਾਸਤੇ ਦੇਖੋ ਵਿਚਾਰਿਆਂ ਦੀ ਕੈਸੀ ਹਾਲਤ ਹੋ ਗਈ ਏ। ਕਈਆਂ ਨੇ ਆਪਣੇ ਸਰੀਰਾਂ ਤੇ ਖੱਲਾਂ ਲਈਆਂ ਹੋਈਆਂ ਨੇ, ਕਈ ਵਿਚਾਰੇ ਸੋਟੀ ਦੇ ਸਹਾਰੇ ਖਲੋਤੇ ਹੋਏ ਨੇ, ਕਈਆਂ ਨੇ ਰਾਜ ਭਾਗ ਆਪਣੇ ਵਲਾਇਤ ਆਪਣੇ ਦੇਸ਼ ਆਪਣੇ ਮੁਲਕ ਵੀ ਤਿਆਗ ਦਿੱਤੇ ਨੇ। ਪਰ ਕੀ ਜਾਣੀਏ ਉਹਨਾਂ ਵਿਚੋਂ ਕਿਸੇ ਨੂੰ, ਕਿਸੇ ਦਾ ਭੇਸ, ਕਿਸੇ ਦਾ ਕਰਮ, ਕਿਸੇ ਦਾ ਤਿਆਗ ਤੈਨੂੰ ਚੰਗਾ ਵੀ ਲੱਗਾ, ਕਿਉਂਕਿ ਦੇਵਤਿਆਂ ਦਰਸ਼ਨ ਕਹਿਤਾਈ ਦੁੱਖ ਭੂਖ ਤੀਰਥ ਕੀ ਏ। ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਭੇਸ ਪਏ, ਤਉ ਕਾਰਨ ਸਾਹਿਬਾ ਰੰਗ ਰਤੇ, ਆਸਾ ਮਹੱਲਾ ਪਹਿਲਾ। ਤੇਰੇ ਦਰਸ਼ਨ ਦੇ ਦੀਦਾਰ ਵਾਸਤੇ ਇਹ ਸਾਰੇ ਉਹਨਾਂ ਨੇ ਕਰਮ ਤੇ ਧਰਮ ਕੀਤੇ ਨੇ, ਬਨਾਵਟਾਂ ਬਣਾਈਆਂ ਨੇ, ਪਰ ਕੀ ਜਾਣੀਏ ਉਹਨਾਂ ਵਿਚੋਂ ਕਿਨੂੰ ਤੇਰਾ ਦੀਦਾਰ ਹੋਇਆ, ਉਹਨਾਂ ਵਿਚੋਂ ਕੌਣ ਤੇਰਾ ਦਰਸ਼ਨ ਕਰ ਚੁੱਕਿਆ। ਕਹਿੰਦੇ ਨੇ ਪਰ ਸ੍ਰੀ ਹਰੀ ਜੰਗਲ ਵਿਚ ਯੋਗ ਕੁਮਾਰੇ ਸਨ, ਲੰਬੇਰੀ ਉਮਰ ਸੀ, 500 ਸਾਲ ਲੰਬੇਰੀ ਉਮਰ ਹੋ ਚੁੱਕੀ ਏ, ਹੋ ਗੁਜ਼ਰੀ ਏ। ਤੇ ਇਕ ਵਾਰੀ ਅਚਾਨਕ ਨਾਰਦ ਆਇਆ, ਨਾਰਦ ਨੂੰ ਸਤਿਕਾਰ ਨਾਲ ਸਿਰ ਚੁਕਾਇਆ ਤੇ ਕਹਿਣ ਲੱਗੇ ਨਾਰਦ ਤੂੰ ਤੇ ਆ ਗਏ, ਪਰ ਜਿਸ ਵਾਸਤੇ ਮੈਂ ਰਾਜ ਭਾਗ ਨੂੰ ਠੋਕਰ ਮਾਰੀ ਏ, ਜੇ ਉਹਨੇ ਤੇ ਦੀਦਾਰ ਨਹੀਂ ਦਿੱਤਾ, ਉਹਦਾ ਤੇ ਦਰਸ਼ਨ ਨਹੀਂ ਹੋ ਸਕਿਆ, ਉਹ ਕਦੋਂ ਦੀਦਾਰ ਬਖਸ਼ੇਗਾ। ਕਦੋਂ ਮੇਰੀ ਘਾਲਣਾ ਪ੍ਰਵਾਨ ਹੋਵੇਗੀ? ਨਾਰਦ ਕਹਿਣ ਲੱਗੇ, ਬਸ ਨਾਰਾਇਣ ਨਾਰਾਇਣ, ਅਸੀਂ ਤੈਨੂੰ ਇਹੀ ਖਬਰ ਦੇਣ ਵਾਸਤੇ ਆਏ। ਆਖੇ ਕਿਹੜੀ ਖਬਰ? ਉਹ ਆਉਣ ਵਾਲੇ ਨੇ ਕਲਯੁਗ ਦੇ ਵਿੱਚ, ਪੰਜਾਬ ਵਿੱਚ ਆਉਣਗੇ ਔਰ ਉਹ ਪੰਜਾਬੀ ਹੋਣਗੇ, ਪਿਆਲਾ ਖੋ ਸ੍ਰੀ ਵਾਹਿਗੁਰੂ। ਉਹ ਪੰਜਾਬ ਵਿੱਚ ਪ੍ਰਗਟ ਹੋਣਗੇ, ਬੇਦੀ ਖਾਨਦਾਨ ਦੇ ਅੰਦਰ ਇੱਥੇ ਹੀ ਬੈਠਾ ਰਹੋ, ਕਿਤੇ ਹਿੱਲੀ ਜੁੱਲੀ ਨਾ, ਅੱਗੇ ਪਿੱਛੇ ਨਾ ਹੋਵੀਂ। ਇਹ ਕਿਤੇ ਗੱਲ ਨਾ ਹੋਵੇ ਕਿ ਉਹ ਆਵੇ ਤੇ ਤੂੰ ਅੱਗੇ ਪਿੱਛੇ ਹੋਵੇਂ। ਜਿਵੇਂ ਉਹਦੀ ਪ੍ਰਾਪਤੀ ਲਈ ਸਾਧਨਾ ਸਾਧੀਏ, ਘਾਲਣਾ ਘਾਲੀਏ ਤੇ ਜਦੋਂ ਕਿਤੇ ਉਹਦਾ ਦੀਦਾਰ ਹੋਣ ਲੱਗੇ ਨੀਂਦ ਆ ਜਾਵੇ। ਮੇਰਾ ਸਹੋ ਜਾਗ ਹੈ ਹਉ ਨਿਸ ਭਰ ਸੋਵਾਂ, ਇਹੋ ਕਿਉਂ ਕੰਤ ਪਿਆਰੀ ਹੋਵਾਂ। ਆਸਾ ਮਹੱਲਾ ਪਹਿਲਾ, ਇੱਥੇ ਬੈਠੇ ਰਹਿਣ, ਆਉਣਗੇ ਆਪੇ ਦਰਸ਼ਨ ਦੀਦਾਰ ਦੀ ਬਖਸ਼ਿਸ਼ ਕਰਨਗੇ, ਕਿਰਤਾਰਥ ਕਰਨਗੇ। ਫਿਰ ਐਸਾ ਵਕਤ ਆਇਆ ਜਦੋਂ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਥਰੀ ਨੂੰ ਦੀਦਾਰ ਦੇ ਕੇ ਨਿਹਾਲ ਕਰ ਦਿੱਤਾ। ਤੋ ਲੋਕ ਯਤਨ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਸੰਨ ਕੀਤਾ ਜਾ ਸਕੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੋ ਜੋ ਆਪ ਹੋ, ਉਹ ਤਮਾਮ ਕਰਮੀ ਤੇ ਧਰਮੀ ਲੋਕਾਂ ਦੇ ਉਪਰ ਭਿੱਜਣ ਤੋਂ, ਪ੍ਰਸੰਨ ਹੋਣ ਤੋਂ, ਖੁਸ਼ ਹੋਣ ਤੋਂ ਰਹਿਤ ਹੋ। ਜੇ ਖੁਸ਼ ਹੋ ਜਾਵੇ ਤੇ ਇੱਕ ਟਕੇ ਤੇ ਪ੍ਰਸੰਨ ਹੋ ਜਾਵੇ, ਜੇ ਪ੍ਰਸੰਨ ਹੋ ਜਾਵੇ ਇੱਕ ਟਕੇ ਤੇ ਪ੍ਰਸੰਨ ਹੋ ਜਾਵੇ, ਚਾਲਾ ਖੋ ਸ੍ਰੀ ਵਾਹ। ਕੱਲ ਇਤਿਹਾਸ ਦੀ ਗੱਲ, ਬਜ਼ੁਰਗਵਾਰ ਪ੍ਰਸਿੱਧ ਵਿਦਵਾਨ ਗਿਆਨੀ ਹਰਨਾਮ ਸਿੰਘ ਜੀ ਟਾਕਰ ਕਰ ਰਹੇ ਸਨ, ਪਰ ਜਿਸ ਘਟਨਾ ਦਾ ਜ਼ਿਕਰ ਕਰਨ ਲੱਗਾ ਹਾਂ ਉਹ ਇਸ ਸਾਡੇ ਇਤਿਹਾਸ ਵਿਚ ਨਹੀਂ ਲਿਖੀ ਹੋਈ। ਪਿਆਲਾ ਖੋ ਸ੍ਰੀ ਵਾਹ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਲਈ ਤਮਾਮ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਸਤਿਗੁਰੂ ਅਰਜਨ ਦੇਵ ਜੀ ਨੇ ਬੁਲਾਇਆ। ਸੰਗਤਾਂ ਇਕੱਤਰ ਨੇ, ਅਰਦਾਸ ਦਾ ਸਮਾਂ ਹੋ ਗਿਆ ਹੈ। ਬਾਬਾ ਬੁੱਢਾ ਜੀ ਨੇ ਆਗਿਆ ਮੰਗੀ, ਜੀ ਹੁਣ ਹੁਕਮ ਹੋਵੇ ਤੇ ਅਰਦਾਸ ਕਰੀਏ, ਕਿਉਂਕਿ ਨਹੀਂ ਰੱਖਣ ਦਾ ਵਕਤ ਹੋ ਚੁੱਕਾ ਹੈ। ਉਹ ਹਜ਼ੂਰ ਕਹਿਣ ਲੱਗੇ, ਥੋੜਾ ਜਿਹਾ ਠਹਿਰੋ, ਰੁਕ ਜਾਓ, ਅਜੇ ਇੱਕ ਸਿੱਖ ਦੀ ਭੇਟਾ ਨਹੀਂ ਆਈ, ਅਜੇ ਇੱਕ ਸਿੱਖ ਭੇਟਾ ਕਰਨ ਵਾਲਾ ਬਾਕੀ ਰਹਿੰਦਾ, ਨਾਲੇ ਸੰਗਤ ਵੀ ਸੁਣਾ ਦਿਓ, ਜਿਹੜੇ ਸਿੱਖ ਨੇ ਜੇ ਭੇਟਾ ਨਹੀਂ ਦਿੱਤੀ ਉਹ ਭੇਟਾ ਦੇ ਦੇਵੇ। ਭਾਈ ਗੁਰਦਾਸ ਜੀ ਨੇ ਸੁਣਾ ਦਿੱਤਾ ਕਿ ਜਿਹੜੇ ਸਿੱਖਾਂ ਨੇ ਜੋ ਜੋ ਭੇਟਾਵਾਂ ਦੇਣੀਆਂ ਨੇ ਉਹ ਅਰਦਾਸ ਤੋਂ ਪਹਿਲਾਂ ਦੇ ਸਕਣ, ਤਾਂ ਜੋ ਹਰਿਮੰਦਰ ਸਾਹਿਬ ਦੀ ਅਰਮਤਾ ਦੀ ਅਰਦਾਸ ਕੀਤੀ ਜਾ ਸਕੇ। ਕਹਿੰਦੇ ਨੇ ਫਿਰ ਕੁਝ ਸਿੱਖਾਂ ਨੇ ਭੇਟਾਵਾਂ ਦਿੱਤੀਆਂ ਤੇ ਬਾਬਾ ਜੀ ਨੇ ਫਿਰ ਅਰਦਾਸ ਕਰਨ ਲਈ ਬੇਨਤੀ ਕੀਤੀ। ਹਜ਼ੂਰ ਨੇ ਫਿਰ ਆਖਿਆ, ਅਜੇ ਵੀ ਇੱਕ ਸਿੱਖ ਬਾਕੀ ਰਹਿੰਦਾ ਹੈ ਜਿਹੜਾ ਭੇਟਾ ਲੈ ਕੇ ਆਇਆ ਹੈ ਪਰ ਹੁਣ ਦੇਣੀ ਨਹੀਂ ਚਾਹੁੰਦਾ, ਬਦਲ ਗਿਆ ਹੈ। ਕਈ ਵਾਰੀ ਅਸੀਂ ਵੀ ਬਦਲ ਜਾਂਦੇ ਹਾਂ। ਪਿਆਲਾ ਖੋ ਸ੍ਰੀ ਵਾਹ। ਗੁਰਦੁਆਰੇ ਕਥਾ ਕੀਰਤਨ ਸੁਣ ਕੇ ਜਾਈਦਾ ਤੇ ਮਨ ਵਿਚ ਖਿਆਲ ਹੁੰਦਾ ਕਿ ਹੁਣ ਨਿਤਨੇਮ ਕਰਿਆ ਕਰਨਾ ਤੇ ਅੰਮ੍ਰਿਤ ਵੇਲੇ ਉੱਠਣਾ। ਜਦੋਂ ਅੰਮ੍ਰਿਤ ਵੇਲਾ ਆਉਂਦਾ ਕੀਦਾ, ਥੋੜਾ ਜਿਹਾ ਹੋਰ ਸੁਣ ਲਈਏ, ਬਸ ਥੋੜਾ ਜਿਹਾ ਹੋਰ ਸੁਣ ਤੋਂ ਬਾਅਦ ਉਦੋਂ ਅੱਖ ਖੁੱਲਦੀ ਹੈ ਜਦੋਂ ਦਿਨ ਚੜ ਜਾਂਦਾ। ਪਿਆਲਾ ਖੋ ਸ੍ਰੀ ਵਾਹ। ਇਉਂ ਮਨ ਬਦਲਦਾ, ਉਹ ਸਿੱਖ ਭੇਟਾ ਲੈ ਕੇ ਆਇਆ ਪਰ ਅਜੇ ਉਹ ਭੇਟਾ ਦੇ ਨਹੀਂ ਰਿਹਾ। ਫਿਰ ਬੇਨਤੀ ਕਰ ਦਿੱਤੀ ਗਈ ਪਰ ਹੁਣ ਕੋਈ ਸਿੱਖ ਅੱਗੇ ਭੇਟਾ ਦੇਣ ਵਾਸਤੇ ਵਧਿਆ ਨਹੀਂ। ਗੁਰੂ ਜੀ ਨੇ ਫਿਰ ਹੁਕਮ ਕੀਤਾ ਤੇ ਤੀਸਰੀ ਵਾਰੀ ਭਾਈ ਗੁਰਦਾਸ ਜੀ ਨੇ ਫਿਰ ਬੇਨਤੀ ਕਰ ਦਿੱਤੀ, ਜਿਹੜਾ ਸਿੱਖ ਗੁਰੂ ਕੀ ਕਾਰ ਭੇਟਾ ਲੈ ਕੇ ਆਇਆ ਉਹ ਭੇਟ ਕਰ ਦੇਵੇ ਤਾਂ ਜੋ ਅਰਦਾਸਾ ਹੋ ਸਕੇ। ਹਜ਼ੂਰ ਇੰਤਜ਼ਾਰ ਉਡੀਕ ਕਰ ਰਹੇ ਨੇ। ਉਹ ਸਿੱਖ ਸੋਚ ਰਿਹਾ ਸੀ, ਰਾਜਿਆਂ ਨੇ ਭੇਟਾਵਾਂ ਕੀਤੀਆਂ ਨੇ, ਮਹਾਰਾਜਿਆਂ ਨੇ ਭੇਟਾਵਾਂ ਕੀਤੀਆਂ ਨੇ, ਵੱਡੀਆਂ ਵੱਡੀਆਂ ਸ਼ਖਸੀਅਤਾਂ ਨੇ ਭੇਟਾਵਾਂ ਕੀਤੀਆਂ ਨੇ, ਧਨਵਾਨ ਸਿੱਖਾਂ ਨੇ, ਕਿਰਤੀ ਸਿੱਖਾਂ ਨੇ ਭੇਟਾਵਾਂ ਕੀਤੀਆਂ ਨੇ, ਮੈਂ ਕੀ ਭੇਟਾ ਕਰਾਂ, ਮੇਰੇ ਪਾਸ ਤੇ ਕੁਝ ਵੀ ਨਹੀਂ। ਪਰ ਇਹ ਜੋ ਕੁਝ ਲੈ ਕੇ ਆਇਆ ਸਾਂ ਜਦੋਂ ਭੇਟਾ ਦੇਵਾਂਗਾ ਸਾਰੇ ਕੀ ਕਹਿਣਗੇ, ਇਹ ਕੌਡੀ ਭੇਟ ਦੇ ਰਿਹਾ। ਸਿੱਕਾ ਵੀ ਕੋਈ ਨਹੀਂ, ਪੈਸੇ ਦਾ ਸਿੱਕਾ ਨਹੀਂ ਬਲਕਿ ਕੌਡੀ, ਕੌਡੀ ਭੇਟ ਚੜਾ ਰਿਹਾ। ਇਹ ਸੋਚ ਕੇ ਸਿੱਖ ਵਿਚਾਰਾ ਭੈਭੀਤ ਸੀ, ਕੁਝ ਥਰ ਥਰਾ ਤੇ ਕੰਬ ਵੀ ਰਿਹਾ ਸੀ। ਤੀਸਰੀ ਵਾਰੀ ਕਹਿਣ ਤੋਂ ਵੀ ਜਦੋਂ ਅੱਗੇ ਨਾ ਵਧਿਆ ਤੇ ਭਾਈ ਜੀ ਕਹਿਣ ਲੱਗੇ, ਹਜ਼ੂਰ ਸਾਰਿਆਂ ਨੇ ਭੇਟਾਵਾਂ ਦੇ ਦਿੱਤੀਆਂ ਨੇ ਸੇਵਾ ਵਾਸਤੇ, ਆਪਣੀ ਆਪਣੀ ਸ਼ਰਧਾ ਨਾਲ ਸਭ ਨੇ ਹਿੱਸਾ ਪਾ ਦਿੱਤਾ ਹੈ, ਸੇਵਾਵਾਂ ਆਉਂਦੀਆਂ ਰਹਿਣਗੀਆਂ, ਹੁਣ ਅਰਦਾਸ ਕਰੀਏ, ਹੁਣ ਕੋਈ ਵੀ ਬਾਕੀ ਸਿੱਖ ਬਾਕੀ ਨਹੀਂ ਰਹਿ ਗਿਆ। ਹਜ਼ੂਰ ਕਹਿਣ ਲੱਗੇ, ਆ ਸਿੱਖ ਅਜੋ ਖਲੋਤਾ ਹੋਇਆ, ਇਸ਼ਾਰਾ ਕਰਕੇ ਬੁਲਾਓ। ਸਿੱਖ ਨੂੰ ਬੁਲਾਇਆ, اگے ہویا حضور پھر کہن لگے پیاریا بیٹا دے دے پر سکھ پھر ڈر رہا سی حضور کہن لگے بھائی جی انہیں اپنی دستار دے کلڑ دے پلے بھیٹا بدھی ہوئی ہے پر ہن دینا نہیں چاہتا تسی کھول لو کیا لکھو تسی کھول لو اے بھیٹا تو کہنے جدوں بھائی صاحب بھائی گرداس جی سکھ دے لڑ دی تلاشی لے کے بیٹا کھولن لگے سکھ دی آہاں نکل گئیاں تے انہیں آکھیا سچ ہے کب سنگھ کہے